ਅੱਜ ਦੀਆਂ ਮੁੱਖ ਖਬਰਾਂ ਵਿੱਚ ਇੱਕ ਸਾਬਕਾ ਮੰਤਰੀ ਦੀ ਰੋਬੋਡੈਟ ਸਕੀਮ ਬਾਰੇ ਰਾਇਲ ਕਮਿਸ਼ਨ ਮੂਹਰੇ ਪੇਸ਼ੀ, ਨੈਸ਼ਨਲਜ਼ ਵੱਲੋਂ ਸਰਕਾਰ ਨੂੰ ਖੇਤੀਬਾੜੀ ਵੀਜ਼ਾ ਮੁੜ ਬਹਾਲ ਕਰਨ ਦੀ ਸਲਾਹ, ਅਤੇ ਇੰਦੌਰ ਕ੍ਰਿਕਟ ਟੈਸਟ ਆਪਣੇ ਰੋਮਾਂਚਕ ਦੌਰ ਵਿੱਚ, ਆਸਟ੍ਰੇਲੀਆ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ ਮਿਲੀ 88 ਦੌੜਾਂ ਦੀ ਲੀਡ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਸਾਬਕਾ ਕੋਲੀਸ਼ਨ ਮੰਤਰੀ ਸਟੂਅਰਟ ਰੋਬਰਟ ਦੀ ਰੋਬੋਡੈਟ ਰਾਇਲ ਕਮਿਸ਼ਨ ਮੂਹਰੇ ਅੱਜ ਪੇਸ਼ੀ ਹੋਈ ਹੈ, ਜਿਹਦੇ ਵਿੱਚ ਉਹਨਾਂ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ ਕਿ ਸਰਕਾਰ ਨੇ ਉਦੋਂ ਇਸ ਬਾਰੇ ਮਿਲੀ ਕਾਨੂੰਨੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਸੀ। ਦੱਸਣਯੋਗ ਹੈ ਕਿ ਸ਼੍ਰੀ ਰੋਬਰਟ ਉਸ ਵੇਲੇ ਹਿਊਮਨ ਸਰਵਿਸਿਜ਼ ਅਤੇ ਗਵਰਨਮੈਂਟ ਸਰਵਿਸਿਜ਼ ਦੇ ਮੰਤਰੀ ਸਨ। ਰੋਬੋਡੈਟ ਸਕੀਮ ਤਹਿਤ ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਨੂੰ ਉਹਨਾਂ ਦੇ ਕਰਜ਼ੇ ਸੰਬੰਧੀ ਸਰਕਾਰ ਵੱਲੋਂ ਸੁਨੇਹੇ ਘੱਲੇ ਗਏ ਸੀ, ਅਤੇ ਉਹਨਾਂ 'ਤੇ ਕਰਜ਼ ਵਾਪਸ ਕਰਨ ਲਈ ਦਬਾਅ ਪਾਇਆ ਗਿਆ ਸੀ। ਅੱਜ ਰਾਇਲ ਕਮਿਸ਼ਨ ਮੂਹਰੇ ਸ਼੍ਰੀ ਰੋਬਰਟ ਨੇ ਉਸ ਵੇਲੇ ਮਿਲੀ ਕਾਨੂੰਨੀ ਸਲਾਹ ਬਾਰੇ ਇਹ ਬਿਆਨ ਦਿੱਤਾ ਹੈ।
I am still at this stage a cabinet minister. I am still required to uphold until such time as I'm advised lawfully otherwise the requirement for the government program. I still have to defend it. That is the job I've got.
ਕੁਈਨਜ਼ਲੈਂਡ ਨਿਵਾਸੀ ਟੋਇਆ ਕੋਰਡਿੰਗਲੀ ਦੇ ਕਤਲ ਦਾ ਦੋਸ਼ੀ ਰਾਜਵਿੰਦਰ ਸਿੰਘ ਸ਼ੁੱਕਰਵਾਰ ਨੂੰ ਕੇਨਸ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਰਾਜਵਿੰਦਰ ਨੂੰ ਭਾਰਤ ਤੋਂ ਕੱਲ੍ਹ ਹਵਾਈ ਜਹਾਜ਼ ਰਾਹੀਂ ਆਸਟ੍ਰੇਲੀਆ ਲਿਆਂਦਾ ਗਿਆ ਸੀ, ਅਤੇ ਪੁਲਿਸ ਵੱਲੋਂ ਅੱਜ ਰਾਤ ਅਧਿਕਾਰਤ ਤੌਰ 'ਤੇ ਉਸ ਉੱਤੇ ਇਸ ਕਤਲ ਨਾਲ ਜੁੜੇ ਦੋਸ਼ ਆਇਦ ਕੀਤੇ ਜਾ ਸਕਦੇ ਨੇ। ਡਿਟੈਕਟਿਵ ਇੰਸਪੈਕਟਰ ਸੋਨੀਆ ਸਮਿਥ ਨੇ ਆਖਿਆ ਕਿ 2018 ਵਿੱਚ ਹੋਏ ਇਸ ਕਤਲ ਦਾ ਭਾਈਚਾਰਕ ਪੱਧਰ 'ਤੇ ਬਹੁਤ ਦੁੱਖ ਮਨਾਇਆ ਗਿਆ ਹੈ, ਪਰ ਨਾਲ ਹੀ ਉਹਨਾਂ ਨੇ ਸਲਾਹ ਦਿੱਤੀ ਕਿ ਲੋਕਾਂ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਅਦਾਲਤੀ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
Now that the matter is before the court, I'd ask that the community not speculate and allow the justice process to be undertaken. Most importantly, I'd like to acknowledge Toya's mum and dad. They've put their faith and trust in police to deliver justice for their daughter over a long period of time.
Nationals party ne Labour sarkar nu agriculture visa mud bahal karan di salah ditti hai taan jo vaddi hoi mahangai nu thalleya ja sake. ਦੱਸਣਯੋਗ ਹੈ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਖਾਣ ਪਦਾਰਥਾਂ ਅਤੇ ਅਲਕੋਹਲ ਦੀ ਕੀਮਤ 'ਚ ਪਿਛਲੇ ਸਾਲ 8% ਦਾ ਵਾਧਾ ਹੋਇਆ ਹੈ। ਨੈਸ਼ਨਲਜ਼ ਪ੍ਰਧਾਨ ਡੇਵਿਡ ਲਿਟਲ ਪ੍ਰਾਊਡ ਨੇ ਆਖਿਆ ਹੈ ਕਿ ਸਰਕਾਰ ਅਗਰ ਐਗਰੀਕਲਚਰ ਵੀਜ਼ਾ ਮੁੜ ਬਹਾਲ ਕਰੇ ਤਾਂ ਘੱਟੋ ਘੱਟ 1,72,000 ਖਾਲੀ ਪਈਆਂ ਅਸਾਮੀਆਂ ਭਰੀਆਂ ਜਾ ਸਕਦੀਆਂ ਨੇ, ਅਤੇ ਜਿਹਦੇ ਨਾਲ ਸੰਭਾਵੀ ਤੌਰ 'ਤੇ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕਦਾ ਹੈ। ਆਓ ਸੁਣਦੇ ਹਾਂ ਉਹਨਾਂ ਦੁਆਰਾ ਇਸ ਸਿਲਸਿਲੇ 'ਚ ਦਿੱਤਾ ਗਿਆ ਇਹ ਬਿਆਨ।
The Albanese government needs to admit they've got it wrong, that they need to bring in ASEAN workers to fill the void, to fill those 172,000 vacancies. And if they don't, then Australians will continue to pay more. And what we want to see is the reintroduction of the ag visa with the pathway to permanent residency, giving those possibilities of bringing in the next generation of migrants to regional rural Australia, to grow regional rural Australia as it was built previously by migration.
ਇਸ ਦੌਰਾਨ ਕੇਂਦਰੀ ਵਿਰੋਧੀ ਧਿਰ ਵੱਲੋਂ ਵੱਧਦੀਆਂ ਟੈਕਸ ਦਰਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਲੋੜਾਂ ਲਈ ਵੱਧਦੀਆਂ ਕੀਮਤਾਂ ਉੱਤੇ ਸਰਕਾਰ ਨੂੰ ਮੁੜ ਮੁੜ ਘੇਰਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਰਕਾਰ ਦੀ 3 ਮਿਲੀਅਨ ਤੋਂ ਉੱਪਰ ਦੇ ਸੁਪਰੈਨੂਏਸ਼ਨ ਉੱਤੇ ਹੁਣ 30% ਦੇ ਹਿਸਾਬ ਨਾਲ ਟੈਕਸ ਕੱਟਣ ਦੀ ਯੋਜਨਾ ਹੈ। ਵਿੱਤ ਮੰਤਰੀ ਕੈਟੀ ਗੈਲਗਰ ਮੁਤਾਬਕ ਇਸ ਸਕੀਮ ਨਾਲ ਬਜਟ ਉੱਤੇ ਦਬਾਅ ਘਟੇਗਾ, ਪਰ ਉੱਧਰ ਵਿਰੋਧੀ ਧਿਰ ਆਗੂ ਪੀਟਰ ਡਟਨ ਨੇ ਇਸ ਨੂੰ ਸਰਕਾਰ ਦੀ ਜ਼ਿਆਦਤੀ ਅਤੇ ਨਾਕਾਮਯਾਬੀ ਕਰਾਰ ਦਿੱਤਾ ਹੈ।
And I think the government's clearly got its priorities wrong. This is a Prime Minister who, I think, provided a level of reassurance to Australians, frankly, at the last election. He said to them that he had a plan to help them with cost of living pressures, to bring them down. Cost of living pressures have only got more and more expensive under this government.
ਇੱਕ ਸਿਲੈਕਟ ਕਮੇਟੀ ਵੱਲੋਂ ਕੋਲੀਸ਼ਨ ਦੀ ਵਿਵਾਦਤ ਪੇਰੈਂਟਸ ਨੈਕਸਟ ਵੈਲਫੇਅਰ ਸਕੀਮ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਸਕੀਮ ਤਹਿਤ ਮਾਪਿਆਂ ਨੂੰ ਉਦੋਂ ਕੰਮ 'ਤੇ ਮੁੜਨ ਲਈ ਸਹਿਯੋਗ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਦਾ ਸਭ ਤੋਂ ਛੋਟਾ ਬੱਚਾ ਸਕੂਲ ਜਾਣ ਲੱਗਦਾ ਹੈ। ਕਮੇਟੀ ਨੇ ਆਖਿਆ ਹੈ ਕਿ ਮਾਪਿਆਂ ਲਈ ਇਸ ਸਕੀਮ ਦਾ ਫਾਇਦਾ ਘੱਟ ਅਤੇ ਇਹ ਇੱਕ ਕਿਸਮ ਦੀ ਸਜ਼ਾ ਵੱਧ ਪ੍ਰਤੀਤ ਹੁੰਦੀ ਹੈ। ਕਮੇਟੀ ਦੇ ਚੇਅਰ ਜੂਲੀਨ ਹਿੱਲ ਨੇ ਇਸ ਸਕੀਮ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਹੈ।
Parents next, the committee has concluded, is locked into a punitive frame and does too much harm for the good that it also does. In particular, the onerous participation requirements and a harsh compliance regime, we concluded that it needs to go and be replaced with a fully redesigned program to support parents incentivise participation and remove the punitive aspects.
Northern Territory ਦੇ ਦੂਰ ਦੁਰਾਡੇ ਖੇਤਰਾਂ 'ਚ ਅੱਜ ਭਾਰੀ ਮੀਂਹ ਦੇ ਅੰਦੇਸ਼ੇ ਜਿਤਾਏ ਗਏ ਨੇ ਜਿਹਦੇ ਚੱਲਦਿਆਂ ਕੁਝ ਇਲਾਕਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਮੁੱਖ ਮੰਤਰੀ ਨਤਾਸ਼ਾ ਫਾਇਲਜ਼ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਲੋੜੀਂਦੇ ਤੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
We certainly did see some very fast rivers rising, causing some quite unprecedented flooding. And I think as you can see from the information here, we've been closely monitoring.
ਗ੍ਰੀਸ ਵਿੱਚ ਹੋਏ ਇੱਕ ਰੇਲ ਹਾਦਸੇ 40 ਲੋਕਾਂ ਦੇ ਮਰਨ ਦੀ ਖ਼ਬਰ ਹੈ। ਘਟਨਾ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਰੇਲਵੇ ਅਧਿਕਾਰੀਆਂ ਅਤੇ ਉਹਨਾਂ ਦੇ ਦਫ਼ਤਰ 'ਤੇ ਪਥਰਾਅ ਕੀਤਾ। ਇਸ ਦੌਰਾਨ ਸ਼ਰਧਾਂਜਲੀ ਸਮਾਰੋਹ ਵੀ ਰੱਖੇ ਗਏ ਨੇ, ਜਿਹਦੇ ਚੱਲਦਿਆਂ ਭਾਰੀ ਗਿਣਤੀ 'ਚ ਦੰਗਾ ਰੋਕੂ ਪੁਲਿਸ ਵੀ ਤੈਨਾਤ ਕਰਨੀ ਪਈ ਹੈ। ਨਵੀਂ ਦਿੱਲੀ 'ਚ ਅੱਜ ਸ਼ੁਰੂ ਹੋਏ G20 ਸਮਿਟ ਦੌਰਾਨ ਵਿਦੇਸ਼ ਮੰਤਰੀਆਂ ਵਿਚਾਲੇ ਯੂਕਰੇਨ ਅਤੇ ਰੂਸ ਜੰਗ ਦਾ ਮਸਲਾ ਹਾਵੀ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਭਾਰਤ ਵੱਲੋਂ ਪੱਛਮੀ ਮੁਲਕਾਂ ਅਤੇ ਰੂਸ ਵਿਚਾਲੇ ਭਾਈਵਾਲੀ ਕਰਨ ਦੀ ਵੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G20 ਸਮਿਟ ਬਾਰੇ ਇਹ ਬਿਆਨ ਦਿੱਤਾ ਹੈ।
You are meeting at a time of deep global divisions. As foreign minister, it is but natural that your discussions are affected.
ਇਸ ਸਮਿਟ ਬਾਰੇ ਹੋਰ ਵੇਰਵੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੇ ਜਾਣਗੇ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਆਸਟ੍ਰੇਲੀਆ ਨੇ ਤੀਜੇ ਕ੍ਰਿਕਟ ਟੈਸਟ ਮੈਚ ਦੌਰਾਨ ਪਹਿਲੀ ਪਾਰੀ 'ਚ ਭਾਰਤ ਦੀਆਂ 109 ਦੌੜਾਂ ਦੇ ਜਵਾਬ ਵਿੱਚ 197 ਦੌੜਾਂ ਬਣਾ ਕੇ 88 ਦੌੜਾਂ ਦੀ ਲੀਡ ਲਈ ਹੈ। ਆਸਟ੍ਰੇਲੀਆ ਲਈ ਉਸਮਨ ਖਵਾਜਾ ਨੇ 60 ਅਤੇ ਮਾਰਨਸ ਲਬੂਸ਼ੇਨ ਨੇ 31 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਲਈ ਸਿਰਫ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ ਸੀ। ਸੀਰੀਜ਼ 'ਚ ਪਹਿਲੀ ਵਾਰ ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਉਮੀਦ ਮੁਤਾਬਕ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਸਪਿਨਰ ਪੱਖੀ ਪਿੱਚ 'ਤੇ ਭਾਰਤੀ ਬੱਲੇਬਾਜ਼ਾਂ ਦੀ ਕੋਈ ਪੇਸ਼ ਨਾ ਗਈ। ਅੱਜ ਮੈਚ ਦਾ ਦੂਜਾ ਦਿਨ ਹੈ ਅਤੇ ਆਖਰੀ ਖ਼ਬਰਾਂ ਮਿਲਣ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ ਆਪਣੀ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਪਲ ਪਲ ਬਦਲਦੇ ਸਕੋਰ ਦੀ ਖ਼ਬਰ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਏਗੀ। ਅਤੇ ਹੁਣ ਪੇਸ਼ ਹੈ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 60 ਪੈਸੇ, ਪਾਕਿਸਤਾਨ ਦੇ 184 ਰੁਪਏ 41 ਪੈਸੇ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਸ਼ੁੱਕਰਵਾਰ ਨੂੰ ਭਾਰਤ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਐਡੀਲੇਡ ਵਿੱਚ ਵੀ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਮੈਲਬਰਨ, ਹੋਬਰਟ ਅਤੇ ਕੈਨਬਰਾ 'ਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 22, 20 ਅਤੇ 25 ਡਿਗਰੀ। ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਲੱਗੀਆਂ ਬਾਰਿਸ਼ਾਂ, ਜ਼ਿਆਦਾਤਰ ਤਾਪਮਾਨ ਕ੍ਰਮਵਾਰ 23, 26 ਅਤੇ 28 ਡਿਗਰੀ। ਬ੍ਰਿਸਬਨ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ। ਕੇਨਜ਼ ਵਿੱਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਡਾਰਵਿਨ 'ਚ ਮੀਂਹ ਕਣੀ ਦੇ ਚੱਲਦਿਆਂ ਜ਼ਿਆਦਾ ਥੋੜ੍ਹਾ ਤਾਪਮਾਨ 31 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦੇ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।